नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨਦੇਵ। ਪਹਿਲਾਂ ਚੋਣਵੀਆਂ ਖਬਰਾਂ। ਭਾਰਤ ਅਤੇ ਥਾਈਲੈਂਡ ਨੇ ਦਿਵਾਲੀ ਸਬੰਧਾਂ ਵਿੱਚ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਦਿਵਾਲੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਉਪਾਵਾਂ 'ਤੇ ਚਰਚਾ ਕੀਤੀ ਹੈ। ਦੋਹਾਂ ਦੇਸ਼ਾਂ ਨੇ ਵੱਖ ਵੱਖ ਖੇਤਰਾਂ 'ਚ 6 ਸਮਝੌਤਿਆਂ 'ਤੇ ਦਸਤਖਤ ਵੀ ਕੀਤੇ ਨੇ। ਲੋਕ ਸਭਾ 'ਚ ਪਾਸ ਹੋਣ ਤੋਂ ਬਾਅਦ ਰਾਜ ਸਭਾ ਵਿੱਚ ਵਕਫ ਸੋਧ ਬਿੱਲ 2025 'ਤੇ ਚਰਚਾ ਜਾਰੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੌਜੂਦਾ ਭੂ ਰਣਨੀਤਿਕ ਅਨਿਸ਼ਚਿਤਤਾਵਾਂ ਦੇ ਮੱਦੇਨਜ਼ਰ ਹਥਿਆਰਬੰਦ ਬਲਾਂ ਨੂੰ ਲੰਮੇ ਅਤੇ ਥੋੜੇ ਸਮੇਂ ਦੀਆਂ ਚੁਣੌਤੀਆਂ ਲਈ ਤਿਆਰ ਰਹਿਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਭਾਰਤ ਅਮਰੀਕਾ ਵੱਲੋਂ ਲਾਏ ਗਏ 26% ਜਵਾਬੀ ਮਹਿਸੂਲ ਦੇ ਅਸਰਾਂ ਦੀ ਧਿਆਨ ਨਾਲ ਘੋਖ ਕਰ ਰਿਹਾ ਹੈ ਅਤੇ ਭਾਰਤ ਦੇ ਮਨੀਸ਼ ਰਾਠੌਰ, ਹਿਤੇਸ਼ ਅਤੇ ਅਵਿਨਾਸ਼ ਜਾਮਵਾਲ ਵਿਸ਼ਵ ਮੁੱਕੇਬਾਜ਼ੀ ਕੱਪ ਬ੍ਰਾਜ਼ੀਲ 2025 ਦੇ ਸੈਮੀਫਾਈਨਲ ਵਿੱਚ ਪਹੁੰਚ ਗਏ ਨੇ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਅਤੇ ਥਾਈਲੈਂਡ ਨੇ ਸੂਚਨਾ ਤਕਨਾਲੋਜੀ, ਸਮੁੰਦਰੀ, ਸੂਖਮ, ਛੋਟੇ ਅਤੇ ਦਰਮਿਆਨੇ ਉਦਮਾਂ, ਦਸਤਕਾਰੀ ਅਤੇ ਹੱਥਕੜੀ ਸਮੇਤ ਵੱਖ ਵੱਖ ਖੇਤਰਾਂ ਵਿਚ ਸਹਿਯੋਗ ਲਈ 6 ਸਮਝੌਤਿਆਂ ਤੇ ਦਸਤਖਤ ਕੀਤੇ ਨੇ। ਇਹ ਸਮਝੌਤੇ ਅੱਜ ਬੈਂਕਾਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਥਾਈਲੈਂਡ ਦੇ ਪ੍ਰਧਾਨ ਮੰਤਰੀ ਪੈਂਤੋਂਗਤਾਰਨ ਸ਼ਿਵਾਨਾਤਰਾ ਵਿਚਕਾਰ ਦਿਵਾਲੀ ਗੱਲਬਾਤ ਤੋਂ ਬਾਅਦ ਹੋਏ। ਦੋਹਾਂ ਦੇਸ਼ਾਂ ਨੇ ਦਿਵਾਲੀ ਸਬੰਧਾਂ ਵਿਚ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਦਿਵਾਲੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਉਪਾਵਾਂ ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਸਮੀ ਗਾਰਡ ਆਫ ਆਨਰ ਦਿੱਤਾ ਗਿਆ। ਦਿਵਾਲੀ ਗੱਲਬਾਤ ਤੋਂ ਬਾਅਦ ਇਕ ਸਾਂਝੇ ਬਿਆਨ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਥਾਈਲੈਂਡ ਸਬੰਧਾਂ ਨੂੰ ਇਕ ਮਹੱਤਵਪੂਰਨ ਸਾਂਝੇਦਾਰੀ ਤੱਕ ਉੱਚਾ ਚੁੱਕਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਥਾਈਲੈਂਡ ਦਾ ਭਾਰਤ ਦੀ ਐਕਟ ਈਸਟ ਨੀਤੀ ਅਤੇ ਹਿੰਦ ਪ੍ਰਸ਼ਾਂਤ ਵਿਸਨ ਵਿਚ ਇਕ ਵਿਸ਼ੇਸ਼ ਸਥਾਨ ਹੈ।
भारत की एक्ट ईस्ट पॉलिसी और हमारे इंडो पैसिफिक विजन में थाईलैंड का विशेष स्थान है। आज हमने अपने संबंधों को स्ट्रेटेजिक पार्टनरशिप का रूप देने का निर्णय लिया है। सुरक्षा एजेंसियों के बीच स्ट्रेटेजिक डायलॉग स्थापित करने पर भी चर्चा की। साइबर क्राइम के शिकार भारतीयों को वापस भारत भेजने में थाईलैंड सरकार से मिले सहयोग के लिए हमने थाईलैंड सरकार का आभार प्रकट किया।
ਮੋਦੀ ਨੇ ਕਿਹਾ ਕਿ ਗੱਲਬਾਤ ਦੌਰਾਨ ਦੋਹਾਂ ਧਿਰਾਂ ਨੇ ਉੱਤਰ ਪੂਰਬੀ ਭਾਰਤ ਅਤੇ ਥਾਈਲੈਂਡ ਵਿਚਕਾਰ ਸੈਰ ਸਪਾਟਾ, ਸਭਿਆਚਾਰ ਅਤੇ ਸਿੱਖਿਆ ਦੇ ਖੇਤਰਾਂ ਵਿਚ ਸਹਿਯੋਗ ਤੇ ਜ਼ੋਰ ਦਿੱਤਾ ਹੈ। ਦੋਹਾਂ ਆਗੂਆਂ ਨੇ ਆਪਸੀ ਵਪਾਰ, ਨਿਵੇਸ਼ ਅਤੇ ਕਾਰੋਬਾਰੀਆਂ ਵਿਚਕਾਰ ਆਦਾਨ ਪ੍ਰਦਾਨ ਵਧਾਉਣ ਤੇ ਵੀ ਚਰਚਾ ਕੀਤੀ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਥਾਈਲੈਂਡ ਇਕ ਸੁਤੰਤਰ, ਮੁਕਤ ਅਤੇ ਸਮਾਵੇਸ਼ੀ ਹਿੰਦ ਪ੍ਰਸ਼ਾਂਤ ਦਾ ਸਮਰਥਨ ਕਰਦੇ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਥਾਈਲੈਂਡ ਵਿਚਕਾਰ ਸਦੀਆਂ ਪੁਰਾਣੇ ਸਬੰਧ ਸਭਿਆਚਾਰਕ ਅਤੇ ਅਧਿਆਤਮਕ ਤੰਦਾਂ ਨਾਲ ਜੁੜੇ ਹੋਏ ਨੇ। ਉਨ੍ਹਾਂ ਕਿਹਾ ਕਿ ਬੁੱਧ ਧਰਮ ਦੇ ਪਸਾਰ ਨੇ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਜੋੜਿਆ ਹੈ।
ਭਾਰਤ ਔਰ ਥਾਈਲੈਂਡ ਕੇ ਸਦੀਓ ਪੁਰਾਣੇ ਸਬੰਧ ਹਮਾਰੇ ਗਹਿਰੇ ਸਾਂਸਕ੍ਰਿਤਿਕ ਔਰ ਅਧਿਆਤਮਿਕ ਸੂਤਰੋਂ ਸੇ ਜੁੜੇ ਹੈ। ਬੌਧ ਧਰਮ ਕੇ ਪ੍ਰਸਾਰ ਨੇ ਹਮਾਰੇ ਜਨ ਜਨ ਕੋ ਜੋੜਾ ਹੈ। अयोध्या से नालंदा तक विद्वानों का आदान प्रदान हुआ है।
उन्होंने कहा कि रामायण की कहानी थाई लोक जीवन में डूंघिया जड़ा रखती है और संस्कृत पाली का प्रभाव अज भी भाषावां ते परंपरावां विच दिखाई दिंदा है। श्री मोदी ने हाल ही में आए भूचाल में हुए जानी नुकसान ते भारत वालों संवेदना प्रगट की ते जख्मियों के छेती ठीक होने की कामना की। उन्होंने प्रधानमंत्री श्रीवास्तवा का स्वागत ते मेहमान निवासी लई धन्नवाद किया। ਅੱਜ ਸਵੇਰੇ ਬੈਂਕਾਕ ਪਹੁੰਚਣ ਤੇ ਸ੍ਰੀ ਮੋਦੀ ਦਾ ਹਵਾਈ ਅੱਡੇ ਤੇ ਥਾਈਲੈਂਡ ਦੇ ਉਪ ਪ੍ਰਧਾਨ ਮੰਤਰੀ ਨੇ ਸਵਾਗਤ ਕੀਤਾ। ਸ੍ਰੀ ਮੋਦੀ ਕੱਲ 6ਵੇਂ ਬਿਮਸਟੇਕ ਸੰਮੇਲਨ ਵਿਚ ਸ਼ਾਮਲ ਹੋਣ ਲਈ ਥਾਈਲੈਂਡ ਦੇ 2 ਦਿਨਾਂ ਦੌਰੇ ਤੇ ਨੇ। ਰਾਜ ਸਭਾ ਵਿਚ ਵਕਫ ਸੋਧ ਬਿੱਲ 2025 ਤੇ ਚਰਚਾ ਜਾਰੀ ਹੈ। ਵਕਫ ਸੋਧ ਬਿੱਲ 2025 ਦਾ ਉਦੇਸ਼ ਵਕਫ ਜਾਇਦਾਦਾਂ ਦੇ ਪ੍ਰਬੰਧਨ ਨੂੰ ਸੁਚਾਰੂ ਬਣਾਉਣਾ ਹੈ, ਜਿਸ ਵਿਚ ਵਿਰਾਸਤੀ ਸਥਾਨਾਂ ਦੀ ਸੁਰੱਖਿਆ ਅਤੇ ਸਮਾਜਿਕ ਭਲਾਈ ਨੂੰ ਉਤਸ਼ਾਹਿਤ ਕਰਨ ਦੇ ਪ੍ਰਬੰਧ ਨੇ। ਇਸ ਬਿੱਲ ਦਾ ਉਦੇਸ਼ ਵਕਫ ਜਾਇਦਾਦ ਪ੍ਰਬੰਧਨ ਵਿਚ ਪਾਰਦਰਸ਼ਤਾ ਵਧਾਉਣਾ, ਵਕਫ ਬੋਰਡਾਂ ਅਤੇ ਸਥਾਨਕ ਅਧਿਕਾਰੀਆਂ ਵਿਚਕਾਰ ਤਾਲਮੇਲ ਨੂੰ ਸੁਚਾਰੂ ਬਣਾਉਣਾ ਅਤੇ ਹਿੱਸਾਦਾਰਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਹੈ। ਇਸ ਬਿੱਲ ਵਿਚ ਮੁਸਲਿਮ ਔਰਤਾਂ, ਖਾਸ ਕਰਕੇ ਵਿਧਵਾਵਾਂ ਅਤੇ ਤਲਾਕਸ਼ੁਦਾ ਔਰਤਾਂ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਨੂੰ ਬਿਹਤਰ ਬਣਾਉਣ ਦੀ ਵੀ ਤਜਵੀਜ਼ ਹੈ। ਹੋਰ ਵੇਰਵੇ ਨਾਲ ਪੇਸ਼ ਹੈ ਇਹ ਰਿਪੋਰਟ।
ਵਕਫ ਸੋਧ ਬਿੱਲ 2025 ਦਾ ਉਦੇਸ਼ ਮੁਸਲਿਮ ਔਰਤਾਂ ਨੂੰ ਵਿਰਾਸਤੀ ਸੰਪਤੀ ਵਿਚ ਉਨ੍ਹਾਂ ਦਾ ਬਣਦਾ ਹਿੱਸਾ, ਵਿੱਤੀ ਸਹਾਇਤਾ ਅਤੇ ਵਕਫ ਜਾਇਦਾਦਾਂ ਦੇ ਪ੍ਰਬੰਧਨ ਵਿਚ ਮਜ਼ਬੂਤ ਭੂਮਿਕਾ ਨੂੰ ਯਕੀਨੀ ਬਣਾਉਣਾ ਹੈ। ਇਹ ਬਿੱਲ ਵਕਫ ਵਿਚ ਵੀ ਮੁਸਲਿਮ ਔਰਤਾਂ ਦੀ ਫੈਸਲਾ ਲੈਣ ਦੀ ਸ਼ਕਤੀ ਨੂੰ ਵੀ ਯਕੀਨੀ ਬਣਾਉਂਦਾ ਹੈ। ਇਸ ਬਿੱਲ ਮੁਤਾਬਕ ਵਕਫ ਨੂੰ ਜਾਇਦਾਦ ਸਮਰਪਿਤ ਕਰਨ ਤੋਂ ਪਹਿਲਾਂ ਔਰਤ ਵਾਰਸਾਂ ਨੂੰ ਉਨ੍ਹਾਂ ਦਾ ਹਿੱਸਾ ਮਿਲਣਾ ਚਾਹੀਦਾ ਹੈ। ਬਿੱਲ ਵਿਚ ਕਿਹਾ ਗਿਆ ਹੈ ਕਿ ਕੋਈ ਵੀ ਵਿਅਕਤੀ ਵਕਫ ਨੂੰ ਉਦੋਂ ਤੱਕ ਜਾਇਦਾਦ ਸਮਰਪਿਤ ਨਹੀਂ ਕਰ ਸਕਦਾ ਜਦੋਂ ਤੱਕ ਔਰਤ ਵਾਰਸਾਂ ਨੂੰ ਪਹਿਲਾਂ ਉਨ੍ਹਾਂ ਦਾ ਸਹੀ ਹਿੱਸਾ ਪ੍ਰਾਪਤ ਨਹੀਂ ਹੋ ਜਾਂਦਾ। ਇਹ ਬਿੱਲ ਵਕਫ ਨੂੰ ਸਮਾਜਿਕ ਭਲਾਈ ਅਤੇ ਨਿਆਂ ਲਈ ਇੱਕ ਸਾਧਨ ਬਣਾਉਣ ਵੱਲ ਇੱਕ ਵੱਡਾ ਕਦਮ ਹੈ। ਬਿੱਲ ਦਾ ਉਦੇਸ਼ ਵਿਰਾਸਤ ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਕੇ ਵਿਧਵਾਵਾਂ ਅਤੇ ਤਲਾਕਸ਼ੁਦਾ ਔਰਤਾਂ ਦੀ ਮਦਦ ਕਰਕੇ ਵਕਫ ਦੇ ਪ੍ਰਸ਼ਾਸਨ ਵਿੱਚ ਔਰਤਾਂ ਦੀ ਭੂਮਿਕਾ ਨੂੰ ਵਧਾ ਕੇ ਅਤੇ ਆਰਥਿਕ ਆਜ਼ਾਦੀ ਨੂੰ ਉਤਸ਼ਾਹਿਤ ਕਰਕੇ ਵਕਫ ਪ੍ਰਸ਼ਾਸਨ ਵਿੱਚ ਲੰਮੇ ਸਮੇਂ ਲਈ ਲਿੰਗ ਸਮਾਨਤਾ ਪੈਦਾ ਕਰਨਾ ਹੈ। ਬਿਊਰੋ ਰਿਪੋਰਟ ਨਾਲ ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
ਬਿੱਲ ਪੇਸ਼ ਕਰਦਿਆਂ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਇਹ ਬਿੱਲ ਹਿੱਸੇਦਾਰਾਂ ਦੇ ਨਾਲ ਨਾਲ ਸਾਂਝੀ ਸੰਸਦੀ ਕਮੇਟੀ ਨਾਲ ਵੇਰਵੇ ਸਹਿਤ ਸਲਾਹ ਮਸ਼ਵਰੇ ਤੋਂ ਬਾਅਦ ਲਿਆਂਦਾ ਗਿਆ ਹੈ। ਵਿਰੋਧੀ ਧਿਰ ਦੇ ਇਲਜ਼ਾਮਾਂ ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ ਕਿ ਵਕਫ ਦਾ ਲਾਭ ਸਿਰਫ ਮੁਸਲਮਾਨਾਂ ਨੂੰ ਹੀ ਮਿਲੇਗਾ ਅਤੇ ਇਹ ਸਹੀ ਨਹੀਂ ਹੈ ਕਿ ਕੋਈ ਵੀ ਗੈਰ ਮੁਸਲਿਮ ਵਕਫ ਜਾਇਦਾਦਾਂ ਦੇ ਪ੍ਰਬੰਧਨ ਵਿੱਚ ਸ਼ਾਮਲ ਹੋਏਗਾ। ਮੰਤਰੀ ਨੇ ਇਹ ਵੀ ਦੱਸਿਆ ਕਿ ਵਕਫ ਬੋਰਡਾਂ ਵਿੱਚ ਔਰਤਾਂ ਅਤੇ ਮੁਸਲਮਾਨਾਂ ਦੇ ਵੱਖ ਵੱਖ ਸੰਪਰਦਾਵਾਂ ਨੂੰ ਸ਼ਾਮਲ ਕਰਕੇ ਸਮਾਵੇਸ਼ੀ ਬਣਾਇਆ ਜਾਏਗਾ।
ਹਮਨੇ ਜੋ ਨਯਾ ਪ੍ਰਾਵਧਾਨ ਲੈ ਕੇ ਆਇਆ ਉਸਮੇ ਹਰ ਵਕਫ ਬੋਰਡ ਮੇ ਮੁਸਲਮਾਨੋ ਮੇ ਜੋ ਵੀ ਜੋ ਰਿਕੋਗਨਾਈਜ਼ਡ ਸੈਕਟ ਹੈ ਸਬ ਮਿਲ ਕਰਕੇ ਵਕਫ ਬਣੇਗਾ। ਜੋ ਪਿਛਲੇ ਵਰਕ ਹੈ ਉਹ ਵੀ ਵਕਫ ਬੋਰਡ ਮੇ ਮੈਂਬਰ ਹੋਗਾ ਔਰ ਆਊਟ ਆਫ 10 ਮੁਸਲਿਮਸ 2 ਮੈਂਬਰਸ ਮਿਨੀਮਮ ਸ਼ੈਲ ਬੀ ਵੁਮਨ।
ਬਹਿਸ ਵਿੱਚ ਹਿੱਸਾ ਲੈਂਦਿਆਂ ਕਾਂਗਰਸ ਦੇ ਡਾਕਟਰ ਸਈਦ ਨਸੀਰ ਹੁਸੈਨ ਨੇ ਕਿਹਾ ਕਿ ਇਹ ਬਿੱਲ ਗੁੰਮਰਾਹਕੁੰਨ ਹੈ ਅਤੇ ਫਿਰਕੂ ਧਰੁਵੀਕਰਨ ਦੇ ਇਰਾਦੇ ਨਾਲ ਲਿਆਂਦਾ ਗਿਆ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਬੀਜੇਪੀ ਭਾਈਚਾਰਿਆਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RA ਨੂੰ ਜਲੰਧਰ, ਸਾਡਾ ਫੇਸਬੁੱਕ ਪੇਜ ਹੈ RA ਨੂੰ -AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਚੀਨ ਨਾਲ ਅਸਲ ਕੰਟਰੋਲ ਰੇਖਾ ਅਤੇ ਅਮਰੀਕਾ ਵੱਲੋਂ ਭਾਰਤ ਤੇ ਲਗਾਏ ਗਏ ਜਵਾਬੀ ਮਹਿਸੂਲ ਦਾ ਮੁੱਦਾ ਉਠਾਇਆ। ਸਿਫਰ ਕਾਲ ਦੌਰਾਨ ਇਹ ਮੁੱਦਾ ਉਠਾਉਂਦਿਆਂ ਸ੍ਰੀ ਗਾਂਧੀ ਨੇ ਕਿਹਾ ਕਿ ਭਾਰਤ ਨੂੰ ਆਪਣੀ ਜ਼ਮੀਨ ਵਾਪਸ ਮਿਲਣੀ ਚਾਹੀਦੀ ਹੈ। ਅਮਰੀਕਾ ਵੱਲੋਂ ਜਵਾਬੀ ਮਹਿਸੂਲਾਂ ਬਾਰੇ ਸ੍ਰੀ ਗਾਂਧੀ ਨੇ ਕਿਹਾ ਕਿ ਇਸ ਫੈਸਲੇ ਦਾ ਅਸਰ ਮੋਟਰ ਵਾਹਨ ਅਤੇ ਫਾਰਮਾਸਿਊਟੀਕਲ ਸਨਅਤਾਂ ਦੇ ਨਾਲ ਨਾਲ ਖੇਤੀਬਾੜੀ ਤੇ ਵੀ ਪਏਗਾ। ਉਨ੍ਹਾਂ ਨੇ ਸਰਕਾਰ ਨੂੰ ਅਮਰੀਕਾ ਦੇ ਫੈਸਲੇ ਤੇ ਆਪਣਾ ਸਟੈਂਡ ਸਪਸ਼ਟ ਕਰਨ ਲਈ ਕਿਹਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੌਜੂਦਾ ਭੂ ਰਣਨੀਤਿਕ ਅਨਿਸ਼ਚਿਤਤਾਵਾਂ ਦੇ ਮੱਦੇਨਜ਼ਰ ਹਥਿਆਰਬੰਦ ਬਲਾਂ ਨੂੰ ਲੰਬੇ ਸਮੇਂ ਅਤੇ ਥੋੜੇ ਸਮੇਂ ਦੀਆਂ ਚੁਣੌਤੀਆਂ ਲਈ ਤਿਆਰ ਰਹਿਣ ਦੀ ਲੋੜ ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਇਹ ਗੱਲ ਫੌਜ ਦੇ ਕਮਾਂਡਰਾਂ ਦੀ ਦੋ ਰੋਜ਼ਾ ਕਾਨਫਰੰਸ ਵਿਚ ਕਹੀ। ਸ੍ਰੀ ਸਿੰਘ ਨੇ ਕਿਹਾ ਕਿ ਹਾਈਬ੍ਰਿਡ ਯੁੱਧ ਸਮੇਤ ਗੈਰ ਰਵਾਇਤੀ ਯੁੱਧ ਭਵਿੱਖ ਵਿਚ ਰਵਾਇਤੀ ਯੁੱਧਾਂ ਦਾ ਹਿੱਸਾ ਹੋਣਗੇ। ਉਨ੍ਹਾਂ ਕਿਹਾ ਕਿ ਸਾਈਬਰ, ਸੂਚਨਾ, ਸੰਚਾਰ, ਵਪਾਰ ਅਤੇ ਵਿੱਤ ਸਾਰੇ ਭਵਿੱਖ ਦੇ ਸੰਘਰਸ਼ਾਂ ਦੇ ਅਟੁੱਟ ਅੰਗ ਬਣ ਗਏ ਨੇ। ਭਾਰਤ ਅਮਰੀਕਾ ਦੇ 26% ਜਵਾਬੀ ਮਹਿਸੂਲ ਦੇ ਪ੍ਰਭਾਵਾਂ ਦੀ ਧਿਆਨ ਨਾਲ ਜਾਂਚ ਕਰ ਰਿਹਾ ਹੈ। ਵਣਜ ਅਤੇ ਸਨਅਤ ਮੰਤਰਾਲੇ ਨੇ ਕਿਹਾ ਹੈ ਕਿ ਵਿਭਾਗ ਭਾਰਤੀ ਉਦਯੋਗ ਅਤੇ ਬਰਾਮਦਕਾਰਾਂ ਸਮੇਤ ਸਾਰੇ ਹਿੱਸੇਦਾਰਾਂ ਨਾਲ ਗੱਲਬਾਤ ਕਰਕੇ ਮਹਿਸੂਲਾਂ ਬਾਰੇ ਪ੍ਰਤੀਕਰਮ ਲੈ ਰਿਹਾ ਹੈ। ਵਿਭਾਗ ਅਮਰੀਕੀ ਵਪਾਰ ਨੀਤੀ ਵਿਚ ਇਸ ਬਦਲਾਅ ਤੋਂ ਪੈਦਾ ਹੋਣ ਵਾਲੇ ਮੌਕਿਆਂ ਦਾ ਵੀ ਅਧਿਐਨ ਕਰ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜਵਾਬੀ ਟੈਰਿਫ ਬਾਰੇ ਇੱਕ ਕਾਰਜਕਾਰੀ ਆਦੇਸ਼ ਜਾਰੀ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਵਿਚ 70% ਨਸ਼ੀਲੇ ਪਦਾਰਥ ਪਾਕਿਸਤਾਨ ਤੋਂ ਡਰੋਨਾਂ ਰਾਹੀਂ ਤਸਕਰੀ ਰਾਹੀਂ ਭੇਜੇ ਜਾਂਦੇ ਨੇ। ਮੁੱਖ ਮੰਤਰੀ ਨੇ ਦਸਿਆ ਕਿ ਸੂਬਾ ਸਰਕਾਰ ਨੇ ਸਰਹੱਦ ਤੇ ਡਰੋਨਾਂ ਦੀ ਗਤੀਵਿਧੀ ਨੂੰ ਰੋਕਣ ਲਈ ਡਰੋਨ ਵਿਰੋਧੀ ਤਕਨਾਲੋਜੀ ਸ਼ੁਰੂ ਕਰਦਿਆਂ BSF ਨਾਲ ਹੱਥ ਮਿਲਾਇਆ ਹੈ। BSF ਨੇ ਇਕ ਰਿਪੋਰਟ ਅਨੁਸਾਰ ਦਸਿਆ ਕਿ ਸਰਹੱਦ ਪਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਚ ਹੁਣ ਗਿਰਾਵਟ ਆਈ ਹੈ। ਸ੍ਰੀ ਮਾਨ ਨੇ ਕਿਹਾ ਕਿ ਇੱਕ ਸਰਹੱਦੀ ਸੂਬਾ ਹੋਣ ਦੇ ਨਾਤੇ ਪੰਜਾਬ ਵਿਰੋਧੀ ਕਈ ਤਾਕਤਾਂ ਇਸ ਦੀ ਮਿਹਨਤ ਨਾਲ ਕਾਇਮ ਕੀਤੀ ਸ਼ਾਂਤੀ ਨੂੰ ਭੰਗ ਕਰਨ ਲਈ ਨਾਪਾਕ ਮਨਸੂਬੇ ਬਣਾ ਰਹੀਆਂ ਨੇ, ਪਰ ਪੰਜਾਬ ਪੁਲਿਸ ਨੇ ਹਮੇਸ਼ਾ ਅਜਿਹੀਆਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਹੈ। ਭਾਰਤ ਦੇ ਮਨੀਸ਼ ਰਾਠੌਰ, ਹਿਤੇਸ਼ ਅਤੇ ਅਵਿਨਾਸ਼ ਜਾਮਵਾਲ ਆਪਣੇ ਆਪਣੇ ਭਾਰ ਵਰਗਾਂ ਵਿਚ ਜਿੱਤਾਂ ਨਾਲ ਵਿਸ਼ਵ ਮੁੱਕੇਬਾਜ਼ੀ ਕੱਪ ਬ੍ਰਾਜ਼ੀਲ 2025 ਦੇ ਸੈਮੀਫਾਈਨਲ ਵਿਚ ਪਹੁੰਚ ਗਏ ਨੇ। ਜਾਮਵਾਲ ਨੇ 65 ਕਿਲੋਗ੍ਰਾਮ ਵਰਗ ਵਿਚ ਸਰਬਸੰਮਤ ਫੈਸਲੇ ਚ ਜਰਮਨੀ ਦੇ ਡੈਨਿਸ ਬ੍ਰਿਲ ਨੂੰ ਹਰਾਇਆ। ਹਿਤੇਸ਼ ਨੇ 70 ਕਿਲੋਗ੍ਰਾਮ ਭਾਰ ਵਰਗ ਵਿਚ ਇਟਲੀ ਦੇ ਗੈਬਰੀਅਲ ਗੁਇਡੀ ਰੋਤਾਨੀ ਨੂੰ ਤੇ ਮਨੀਸ਼ ਨੇ 55 ਕਿਲੋਗ੍ਰਾਮ ਭਾਰ ਵਰਗ ਵਿਚ ਆਸਟ੍ਰੇਲੀਆ ਦੇ ਯੂਸਫ ਚੋਟੀਆ ਨੂੰ ਹਰਾਇਆ। ਅੰਤ ਵਿਚ 94 ਖਬਰਾਂ ਤੇ ਇਕ ਨਜ਼ਰ। ਭਾਰਤ ਅਤੇ ਥਾਈਲੈਂਡ ਨੇ ਦੁਵੱਲੇ ਸਬੰਧਾਂ ਵਿਚ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਦੁਵੱਲੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਉਪਾਵਾਂ ਤੇ ਚਰਚਾ ਕੀਤੀ। ਦੋਹਾਂ ਦੇਸ਼ਾਂ ਨੇ ਵੱਖ ਵੱਖ ਖੇਤਰਾਂ ਵਿਚ 6 ਸਮਝੌਤਿਆਂ ਤੇ ਦਸਤਖਤ ਵੀ ਕੀਤੇ ਨੇ। ਰਾਜ ਸਭਾ ਵਿਚ ਵਕਫ ਸੋਧ ਬਿੱਲ 2025 ਤੇ ਚਰਚਾ ਜਾਰੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੌਜੂਦਾ ਭੂ ਰਣਨੀਤਿਕ ਅਨਿਸ਼ਚਿਤਤਾਵਾਂ ਦੇ ਮੱਦੇਨਜ਼ਰ ਹਥਿਆਰਬੰਦ ਬਲਾਂ ਨੂੰ ਲੰਮੇ ਤੇ ਥੋੜੇ ਸਮੇਂ ਦੀਆਂ ਚੁਣੌਤੀਆਂ ਲਈ ਤਿਆਰ ਰਹਿਣ ਦੀ ਲੋੜ ਤੇ ਜ਼ੋਰ ਦਿੱਤਾ ਹੈ। ਭਾਰਤ ਅਮਰੀਕਾ ਵੱਲੋਂ ਲਾਏ ਗਏ 26% ਜਵਾਬੀ ਮਹਿਸੂਲ ਦੇ ਅਸਰਾਂ ਦੀ ਧਿਆਨ ਨਾਲ ਘੋਖ ਕਰ ਰਿਹਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਕੱਲ੍ਹ ਸਵੇਰੇ 8:30 ਤੇ ਹੋਏਗਾ। ਨਮਸਕਾਰ।